ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਪੰਜਾਬੀ ਦੇ ਸਰੋਤਿਆਂ ਨੂੰ ਪਰਮਿੰਦਰ ਸਿੰਘ ਪਾਪਟੋਇਟੋ ਵੱਲੋਂ ਨਿਊਜ਼ੀਲੈਂਡ ਤੋਂ ਸਤਿ ਸ੍ਰੀ ਅਕਾਲ ਪਹੁੰਚੇ। ਪੰਜਾਬੀ ਡਾਇਸਪੋਰਾ ਦੇ ਨਾਲ ਸੰਬੰਧਿਤ ਕੌਮਾਂਤਰੀ ਖਬਰਸਾਰ ਦੇ ਇਸ ਬੁਲੇਟਿਨ ਵਿੱਚ ਆਪ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਪਹਿਲਾਂ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ। ਅਮਰੀਕਾ ਦੇ ਵਿੱਚ ਰਹਿ ਰਹੇ ਭਾਰਤੀ ਭਾਈਚਾਰੇ ਲਈ ਚਿੰਤਾਜਨਕ ਖਬਰ। ਨਿਊਜ਼ੀਲੈਂਡ ਦੇ ਵਿੱਚ ਅੰਤਰਰਾਸ਼ਟਰੀ ਅਤੇ ਸਥਾਨਕ ਉਡਾਣਾਂ ਵਾਸਤੇ ਇੱਕੋ ਹੋਵੇਗਾ ਹਵਾਈ ਅੱਡਾ। ਕੈਨੇਡਾ ਵਿੱਚ ਭਾਈ ਨਿੱਜਰ ਦੇ ਕਤਲਕਾਂਡ ਮਾਮਲੇ ਵਿੱਚ ਕੈਨੇਡਾ ਦੁਆਰਾ ਭਾਰਤ ਨੂੰ ਜਾਂਚ ਕਮੇਟੀ ਦੀਆਂ ਰਿਪੋਰਟਾਂ ਦਿੱਤੇ ਜਾਣ ਦੀ ਪੁਸ਼ਟੀ। ਨਿਊਜ਼ੀਲੈਂਡ ਅਤੇ ਫਿਜੀ ਦੇ ਨੇਤਾਵਾਂ ਦੁਆਰਾ ਆਪਣੀ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੇ ਵਾਅਦੇ। ਬਰਤਾਨੀਆ ਵਿੱਚ ਇਕਲੌਤੇ ਸਿੱਖ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਮੁੜ ਤੋਂ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹਨ ਦੇ ਲਈ ਯਤਨਸ਼ੀਲ। ਦੇਸ਼ ਵਿਦੇਸ਼ ਦੇ ਵਿੱਚ ਵਸੇ ਪੰਜਾਬੀਆਂ ਵੱਲੋਂ ਆਪਰੇਸ਼ਨ ਨੀਲਾ ਤਾਰਾ ਦੀ 40ਵੀਂ ਵਰ੍ਹੇਗੰਢ ਦੇ ਮੌਕੇ ਸ਼ਾਂਤਮਈ ਪ੍ਰਦਰਸ਼ਨ। ਨਿਊਜ਼ੀਲੈਂਡ ਵਿੱਚ ਛੋਟੀ ਉਮਰ ਦੇ ਅਪਰਾਧ ਬਿਰਤੀ ਵਾਲੇ ਬੱਚਿਆਂ 'ਤੇ ਕਾਬੂ ਕਰਨ ਤੋਂ ਪਹਿਲਾਂ ਮਨੁੱਖੀ ਅਧਿਕਾਰ ਸੰਗਠਨ ਹੋਏ ਸਰਗਰਮ। ਆਖਰ ਵਿੱਚ ਕੁਝ ਰੰਗ ਸ਼ਾਇਰੀ ਦੇ। ਸਭ ਤੋਂ ਪਹਿਲਾਂ ਖਬਰ ਦੁਨੀਆ ਦੇ ਜਾਣੇ ਪਛਾਣੇ ਮੁਲਕ ਅਮਰੀਕਾ ਤੋਂ, ਜਿੱਥੇ ਕਿ ਆਰਟੀਫਿਸ਼ਲ ਇੰਟੈਲੀਜੈਂਸ ਦੇ ਕਵਾਇਦ ਤੋਂ ਬਾਅਦ ਭਾਰਤੀ ਮੂਲ ਦੇ ਲੋਕਾਂ ਦੀਆਂ ਲਗਭਗ 90,000 ਨੌਕਰੀਆਂ ਖਤਰੇ ਵਿੱਚ ਨੇ। ਯਾਦ ਕਰਾਉਣਾ ਚਾਹਾਂਗੇ ਕਿ ਆਰਟੀਫਿਸ਼ਲ ਇੰਟੈਲੀਜੈਂਸ ਦਾ ਪ੍ਰਭਾਵ ਆਈਟੀ ਸੈਕਟਰ, ਉਪਭੋਗਤਾ ਸੇਵਾ ਅਤੇ ਬੁਨਿਆਦੀ ਢਾਂਚੇ ਦੇ ਪ੍ਰਬੰਧਨ ਵਿੱਚ ਤੇਜ਼ੀ ਨਾਲ ਵੱਧ ਰਿਹਾ ਹੈ। ਕੋਰੋਨਾ ਪੀਰੀਅਡ ਤੋਂ ਬਾਅਦ AI ਦੀ ਵਿਕਾਸ ਦਰ 60% ਤੋਂ ਵੀ ਉੱਪਰ ਚਲੀ ਗਈ ਹੈ। ਗਾਰਟਨਰ ਵਿੱਚ ਛਪੀ ਰਿਪੋਰਟ ਦੇ ਮੁਤਾਬਕ ਅਗਲੇ ਸਾਲ ਅਮਰੀਕਾ ਵਿੱਚ 90,000 ਭਾਰਤੀ ਪੇਸ਼ੇਵਰ ਲੋਕਾਂ ਦੀਆਂ ਨੌਕਰੀਆਂ ਖਤਰੇ ਵਿੱਚ ਨੇ। ਇੱਥੇ ਵੀ ਯਾਦ ਦਵਾ ਦਈਏ ਕਿ AI ਦੀ ਬਦੌਲਤ ਪਿਛਲੇ 3 ਸਾਲਾਂ ਦੌਰਾਨ ਅਮਰੀਕਾ ਵਿੱਚ 30,000 ਭਾਰਤੀ ਲੋਕ ਆਪਣੀਆਂ ਨੌਕਰੀਆਂ ਤੋਂ ਹੱਥ ਧੋ ਚੁੱਕੇ ਨੇ। ਅਤੇ ਨਿਊਜ਼ੀਲੈਂਡ ਦੇ ਪ੍ਰਮੁੱਖ ਸ਼ਹਿਰ ਔਕਲੈਂਡ ਦੀ ਗੱਲ ਕਰੀਏ ਤਾਂ ਖੁਸ਼ਖਬਰ ਹੈ ਕਿ ਸਥਾਨਕ ਹਵਾਈ ਉਡਾਣਾਂ ਅਤੇ ਅੰਤਰਰਾਸ਼ਟਰੀ ਉਡਾਣਾਂ ਦੇ ਲਈ ਇੱਕੋ ਏਅਰਪੋਰਟ ਹੁਣ ਕਾਰਗੁਜ਼ਾਰੀ ਦਿਖਾਵੇਗਾ। ਬੀਤੇ ਲੰਮੇ ਸਮੇਂ ਤੋਂ ਇਸ ਗੱਲ ਦੀ ਚਰਚਾ ਹੁੰਦੀ ਰਹੀ ਹੈ ਕਿ ਨਿਊਜ਼ੀਲੈਂਡ ਦੇ 37% ਲੋਕ ਔਕਲੈਂਡ ਵਿੱਚ ਵੱਸਦੇ ਨੇ ਅਤੇ ਇੱਥੋਂ ਯਾਤਰਾ ਸੁਖਾਲੀ ਕਰਨ ਦੇ ਲਈ ਅਜਿਹਾ ਕਰਨਾ ਜਾਇਜ਼ ਹੈ, ਜਿਸ ਲਈ ਸਰਕਾਰ ਨੇ ਹੁਣ ਗਿਣੇ ਮਿੱਥੇ ਤਰੀਕੇ ਨਾਲ ਫੰਡਿੰਗ ਜਾਰੀ ਕਰ ਦਿੱਤੀ ਹੈ। ਉੱਧਰ ਕੈਨੇਡਾ ਤੋਂ ਖਬਰ ਹੈ ਕਿ ਉੱਥੋਂ ਦੀ ਖੁਫੀਆ ਏਜੰਸੀ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਯਾਨੀ ਕਿ CSIS ਦੇ ਮੁਖੀ ਇਸ ਗੱਲ ਦੀ ਪੁਸ਼ਟੀ ਕਰ ਰਹੇ ਨੇ ਕਿ ਉਹਨਾਂ ਨੇ ਗਰਮਖਿਆਲੀ ਕਾਰਕੁਨ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲਕਾਂਡ ਦੇ ਮਾਮਲੇ ਵਿੱਚ ਠੋਸ ਸਬੂਤ ਪਹਿਲੀ ਤਿਮਾਹੀ ਦੌਰਾਨ ਭਾਰਤ ਨੂੰ ਮੁਹੱਈਆ ਕਰਵਾ ਦਿੱਤੇ ਨੇ। ਹਾਲਾਂਕਿ ਭਾਰਤ ਵੱਲੋਂ ਰਸਮੀ ਤੌਰ 'ਤੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ। ਯਾਦ ਕਰਾਉਣਾ ਚਾਹਾਂਗੇ ਪਿਛਲੇ ਵਰ੍ਹੇ 18 ਜੂਨ ਨੂੰ ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਵੈਨਕੂਵਰ ਲਾਗਲੇ ਸ਼ਹਿਰ ਸਰੀ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਕਾਰ ਪਾਰਕ ਵਿੱਚ ਭਾਈ ਨਿੱਜਰ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇੱਧਰ ਨਿਊਜ਼ੀਲੈਂਡ ਦੇ ਵਿੱਚ ਜਿੱਥੇ ਈਂਧਨ ਕੀਮਤ ਡਾਟਾਬੇਸ ਗੈਸਪੀ ਦੇ ਅੰਕੜਿਆਂ ਤੋਂ ਪਤਾ ਲੱਗਦਾ ਕਿ ਬੀਤੇ ਹਫ਼ਤੇ ਅੰਤ ਦੌਰਾਨ ਅਨਲੀਡ 91 ਫਿਊਲ ਯਾਨੀ ਕਿ ਪੈਟਰੋਲ ਦੀ ਔਸਤ ਕੀਮਤ ਕਾਫ਼ੀ ਘੱਟ ਗਈ ਹੈ। ਦਰਅਸਲ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਨਿਊਜ਼ੀਲੈਂਡ ਨੂੰ ਆਉਣ ਵਾਲੀ ਸਪਲਾਈ ਕਾਫ਼ੀ ਵੱਧ ਗਈ ਹੈ, ਜਿਸ ਕਰਕੇ ਹੁਣ ਇੱਥੇ ਅਗਲੇ ਕੁਝ ਦਿਨਾਂ ਤੱਕ ਘੱਟ ਕੀਮਤਾਂ ਉੱਤੇ ਪੈਟਰੋਲ ਵਰਤਿਆ ਜਾ ਸਕੇਗਾ। ਇਹ ਉਹ ਦਿਨ ਨੇ ਜਦੋਂ ਨਿਊਜ਼ੀਲੈਂਡ ਦੀ ਗੱਠਜੋੜ ਵਾਲੀ ਸਰਕਾਰ ਨੇ ਲੋਕਾਂ ਨੂੰ ਇਸ ਗੱਲ ਲਈ ਮਜਬੂਰ ਕਰ ਦਿੱਤਾ ਕਿ ਉਹ ਇਲੈਕਟ੍ਰਿਕ ਜਾਂ ਹਾਫ ਇਲੈਕਟ੍ਰੀਕਲ ਵਹੀਕਲਸ ਦੇ ਵਾਸਤੇ ਡੀਜ਼ਲ ਵਹੀਕਲਸ ਦੀ ਤਰਜ਼ ਉੱਤੇ ਹੀ ਕਿਲੋਮੀਟਰ ਖਰੀਦਣ ਲਈ ਮਜਬੂਰ ਹੋਣਗੇ। ਹੁਣ ਜਿੱਥੇ ਆਰਥਿਕ ਮੰਦੀ ਵਿੱਚੋਂ ਗੁਜ਼ਰਦੇ ਇਸ ਛੋਟੇ ਮੁਲਕ ਦੇ ਬਜਟ ਉੱਤੇ ਸਾਰਿਆਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਸਨ, ਇਸ ਦੌਰਾਨ ਇਸ ਨੂੰ ਰਾਹਤ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਇੱਧਰ ਬੀਤੇ ਕਈ ਦਿਨਾਂ ਤੋਂ ਨਿਊਜ਼ੀਲੈਂਡ ਪਾਰਲੀਮੈਂਟ ਦੇ ਵਿੱਚ ਰੈਮ ਰੀਡ ਬਿੱਲ ਦੀ ਚਰਚਾ ਹੋ ਰਹੀ ਹੈ। ਦਰਅਸਲ 18 ਸਾਲ ਤੋਂ ਘੱਟ ਉਮਰ ਦੇ ਅਪਰਾਧ ਬਿਰਤੀ ਵਿੱਚ ਸ਼ਾਮਲ ਇਹਨਾਂ ਬੱਚਿਆਂ ਜਾਂ ਗਬਰੇਟ ਕੁੜੀਆਂ ਮੁੰਡਿਆਂ ਨੂੰ ਜ਼ਾਹਿਰਾ ਤੌਰ 'ਤੇ ਲੁੱਟਾਂ ਖੋਹਾਂ ਨੂੰ ਅੰਜਾਮ ਦੇਣ ਦੇ ਨੱਥ ਪਾਉਣ ਦੀ ਲੋੜ ਸਮਝੀ ਜਾਂਦੀ ਹੈ। ਇਸ ਬਿੱਲ ਦੇ ਤਹਿਤ ਇਹਨਾਂ ਲੁੱਟਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ 10 ਸਾਲ ਦੀ ਸਜ਼ਾ ਅਤੇ ਪੁਲਿਸ ਨੂੰ 12 ਸਾਲ ਤੱਕ ਦੀ ਛੋਟੀ ਉਮਰ ਦੇ ਲੁਟੇਰਿਆਂ ਨੂੰ ਸਜ਼ਾ ਦੇਣ ਦਾ ਹੱਕ ਮਿਲ ਜਾਵੇਗਾ। ਭਾਵੇਂ ਕਿ ਇਸ ਸਾਰੇ ਮਾਮਲੇ ਦੇ ਵਿੱਚ ਮਨੁੱਖੀ ਅਧਿਕਾਰ ਸੰਗਠਨ ਕਾਫ਼ੀ ਜ਼ਿਆਦਾ ਹਲਚਲ ਦੇ ਵਿੱਚ ਨੇ, ਬੀਤੇ ਸਮਿਆਂ ਦੇ ਵਿੱਚ ਵੀ ਸਰਕਾਰੀ ਮਹਿਕਮਿਆਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਚਰਚਾ ਚੱਲਦੀ ਰਹੀ ਹੈ ਕਿ ਛੋਟੀ ਉਮਰ ਦੇ ਬੱਚਿਆਂ ਨੂੰ ਆਖਿਰਕਾਰ ਕਾਨੂੰਨ ਦੀਆਂ ਚੋਰ ਮੋਰੀਆਂ ਦੇ ਮੱਦੇਨਜ਼ਰ ਸਜ਼ਾ ਤੋਂ ਬਚਾਅ ਕਿਵੇਂ ਦੇ ਦਿੱਤਾ ਜਾਂਦਾ ਹੈ। ਵੀ ਚਰਚਾ ਕਰਨੀ ਬਣਦੀ ਹੈ ਕਿ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਸ਼੍ਰੀ ਕ੍ਰਿਸ ਲਕਸਨ ਬੀਤੇ ਦਿਨੀ ਗੁਆਂਢੀ ਟਾਪੂ ਫਿਜੀ ਦੇ ਵਿੱਚ ਸਨ, ਜਿੱਥੇ ਉਹਨਾਂ ਨੇ ਉੱਥੋਂ ਦੇ ਨੇਤਾਵਾਂ ਦੇ ਨਾਲ ਆਪਣੀ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੇ ਵਾਅਦੇ ਕੀਤੇ ਨੇ। ਦਰਅਸਲ ਰੱਖਿਆ ਅਤੇ ਵਪਾਰ ਤੋਂ ਇਲਾਵਾ ਲੋਕਾਂ ਦੇ ਆਪਸੀ ਸੰਬੰਧਾਂ ਨੂੰ ਲੈ ਕੇ ਕਈ ਮੁੱਦਿਆਂ 'ਤੇ ਚਰਚਾ ਹੁੰਦੀ ਰਹੀ ਹੈ। ਯਾਦ ਕਰਾਉਣਾ ਚਾਹਾਂਗੇ ਕਿ ਫਿਜੀ ਨਿਊਜ਼ੀਲੈਂਡ ਲਈ ਭਾਵੇਂ ਕਿ ਬੀਤੇ ਸਮਿਆਂ ਦੌਰਾਨ ਆਸਟ੍ਰੇਲੀਆ ਵਾਂਗ ਹੀ ਮਹੱਤਵਪੂਰਨ ਭਾਈਵਾਲ ਰਿਹਾ, ਪਰ ਥੋੜ੍ਹੇ ਸਮੇਂ ਤੋਂ ਚੀਨ ਨੇ ਇਸ ਇਲਾਕੇ ਵਿੱਚ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਸਨ। ਅਤੇ ਉੱਧਰ 1984 ਦੇ ਘੱਲੂਘਾਰੇ ਦੀ ਪਵਿੱਤਰ ਯਾਦ, ਜਿਸ ਨੂੰ ਕਿ ਸਰਕਾਰੀ ਤੌਰ 'ਤੇ ਓਪਰੇਸ਼ਨ ਬਲੂ ਸਟਾਰ ਕਹਿ ਕੇ ਯਾਦ ਕੀਤਾ ਜਾਂਦਾ, ਉਸ ਨੂੰ ਬੀਤੇ ਦਿਨੀ 40 ਵਰ੍ਹੇ ਪੂਰੇ ਹੋਣ ਉਪਰੰਤ ਦੇਸ਼ਾਂ ਵਿਦੇਸ਼ਾਂ, ਖਾਸ ਤੌਰ 'ਤੇ ਇੰਗਲੈਂਡ, ਯੂਰਪ ਅਤੇ ਨਿਊਜ਼ੀਲੈਂਡ ਦੀ ਰਾਜਧਾਨੀ ਵਲਿੰਗਟਨ ਵਿੱਚ ਸ਼ਾਂਤਮਈ ਮੁਜ਼ਾਹਰੇ ਕਰਕੇ ਯਾਦ ਕੀਤਾ ਗਿਆ। ਇਸ ਮੌਕੇ ਜਿੱਥੇ ਸਰਕਾਰੀ ਪੱਧਰ 'ਤੇ ਇਹਨਾਂ ਮੁਜ਼ਾਹਰਿਆਂ ਦੀ ਚਰਚਾ ਬਹੁਤ ਨਾ ਮਾਤਰ ਹੋਈ, ਉੱਥੇ ਦੂਜੇ ਪਾਸੇ ਦੇਸ਼ ਵਿਦੇਸ਼ ਦੇ ਵਿੱਚ ਵਸੇ ਸਿੱਖਾਂ ਦੀ ਇੱਥੋਂ ਦੀ ਜੰਪਲ ਪੀੜ੍ਹੀ ਨੇ ਹੁਣ ਬਹੁਤ ਸਾਰੇ ਸਵਾਲਾਂ ਦੇ ਜਵਾਬ ਲੱਭਣੇ ਸ਼ੁਰੂ ਕਰ ਦਿੱਤੇ ਨੇ। ਅਤੇ ਉੱਧਰ ਜੇ ਗੱਲ ਕਰੀਏ ਇੰਗਲੈਂਡ ਦੇ ਵਿੱਚ ਇਕਲੌਤੇ ਸਿੱਖ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਹੋਰਾਂ ਦੀ, ਇੰਗਲੈਂਡ ਦੀਆਂ ਆਮ ਚੋਣਾਂ ਤੋਂ ਐਨ ਪਹਿਲਾਂ ਉਹ ਵੀ ਸੰਘਰਸ਼ ਕਰਦੇ ਹੋਏ ਨਜ਼ਰ ਆ ਰਹੇ ਨੇ, ਭਾਵੇਂ ਕਿ ਉਹਨਾਂ ਨੇ ਆਪਣਾ ਚੋਣ ਪ੍ਰਚਾਰ ਕਾਫ਼ੀ ਜ਼ੋਰ ਸ਼ੋਰ ਦੇ ਨਾਲ ਰੱਖਿਆ ਹੋਇਆ। ਉੱਥੋਂ ਦੇ ਇਲਾਕੇ ਸਲੋਹ ਹਲਕੇ ਤੋਂ ਲੇਬਰ ਪਾਰਟੀ ਦੇ ਉਮੀਦਵਾਰ ਦੇ ਤੌਰ 'ਤੇ ਉਹਨਾਂ ਵੱਲੋਂ ਸ਼ਕਤੀ ਪ੍ਰਦਰਸ਼ਨ ਕਰਦੀਆਂ ਕੁਝ ਬੈਠਕਾਂ ਖ਼ਬਰਾਂ ਦੀਆਂ ਸੁਰਖੀਆਂ ਬਟੋਰ ਰਹੀਆਂ ਨੇ। ਅਤੇ ਇੱਧਰ ਪੰਜਾਬੀਅਤ ਦੇ ਸ਼ਾਨਦਾਰ ਜਜ਼ਬੇ ਨਾਲ ਲਬਰੇਜ਼ ਦੋ ਸਿੱਖ ਨੌਜਵਾਨ ਨਿਊਜ਼ੀਲੈਂਡ ਦੀ ਫੌਜ ਦੇ ਵਿੱਚ ਨਵੇਂ ਚਿਹਰੇ ਦੇ ਤੌਰ 'ਤੇ ਸ਼ਾਮਲ ਕੀਤੇ ਗਏ ਨੇ, ਜਿਸ ਦੇ ਵਿੱਚ ਪਗੜੀਧਾਰੀ ਨੌਜਵਾਨ ਸਰਦਾਰ ਨਵਦੀਪ ਸਿੰਘ ਅਤੇ ਸਰਦਾਰ ਜਪਮਨ ਸਿੰਘ ਸਿੱਧੂ ਦਾ ਨਾਮ ਹੈ, ਜਿਹੜੇ ਕਿ ਦੇਸ਼ ਦੀ ਰਾਜਧਾਨੀ ਦੇ ਲਾਗੇ ਫੌਜੀ ਕੈਂਪ ਦੇ ਵਿੱਚੋਂ ਹੁਣੇ ਹੁਣੇ ਪਾਸਿੰਗ ਆਊਟ ਪਰੇਡ ਦੇ ਵਿੱਚ ਦਿਖਾਈ ਦਿੱਤੇ। ਦੂਜੇ ਪਾਸੇ ਜੇਕਰ ਗੱਲ ਕਰੀਏ ਤੇ ਕੈਂਸਰ ਪੀੜਤਾਂ ਵਾਸਤੇ ਪੰਜਾਬੀ ਨੌਜਵਾਨ ਚੰਦਰ ਹਰਜਿੰਦਰ ਸਿੰਘ ਨੇ ਨਵੇਕਲਾ ਉਪਰਾਲਾ ਕਰਦਿਆਂ ਵੱਖ ਵੱਖ ਗੁਰੂ ਘਰਾਂ ਦੇ ਵਿਚਾਲੇ ਫਾਸਲੇ ਨੂੰ ਦੌੜ ਕੇ ਜਾਂ ਪੈਦਲ ਤੈਅ ਕੀਤਾ। 320 ਕਿਲੋਮੀਟਰ ਦੇ ਇਸ ਫਾਸਲੇ ਨੂੰ ਦੌੜ ਕੇ ਤੈਅ ਕਰਨ ਦਾ ਫੈਸਲਾ ਲੈਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਉਸਦੀ ਇਸ ਮੁਹਿੰਮ ਦੇ ਵਿੱਚ ਕੈਂਸਰ ਪੀੜਤਾਂ ਨੂੰ ਦਾਨ ਦੇ ਕੇ ਇਸ ਨੂੰ ਹੀਰੋ ਦੇ ਤੌਰ 'ਤੇ ਪ੍ਰੋਜੈਕਟ ਕੀਤਾ। ਬੁਲਟਨ ਦੇ ਆਖਰ ਵਿੱਚ ਸ਼ਾਹ ਮੁਹੰਮਦ ਦੇ ਇਸ ਖਿਆਲ ਦੇ ਨਾਲ ਦੇਵਾ ਗਿਆ, ਇਹ ਤੇ ਜੀਆਂ ਨੂੰ ਪਕੜ ਕੇ ਮੋਹ ਲੈਂਦੀ ਦੁਨੀਆ ਵੇਸਵਾਦਾ ਰੱਖੇ ਭੇਸ ਮੀਆਂ, ਸਦਾ ਨਹੀਂ ਜਵਾਨੀ ਤੇ ਐਸ਼ ਮਾਪੇ, ਸਦਾ ਨਹੀਂ ਜੇ ਬਾਲ ਵਰੇਸ ਮੀਆਂ, ਸਦਾ ਨਹੀਂ ਜੇ ਦੌਲਤਾਂ ਫੀਲ ਘੋੜੇ, ਸਦਾ ਨਹੀਂ ਜੇ ਰਾਜਿਆਂ ਦੇਸ ਮੀਆਂ, ਸ਼ਾਹ ਮੁਹੰਮਦਾ ਸਦਾ ਨਹੀਂ ਰੂਪ ਦੁਨੀਆਂ, ਸਦਾ ਨਹੀਂ ਜੇ ਕਾਲੜੇ ਕੇਸ ਮੀਆਂ। ਇੱਥੇ ਹੀ SBS ਪੰਜਾਬੀ ਦੇ ਸਰੋਤਿਆਂ ਤੋਂ ਪਰਮਿੰਦਰ ਸਿੰਘ ਪਾਪਾ ਟੋਏ ਟੋਏ ਚਾਹੇਗਾ ਇਜਾਜ਼ਤ। ਅਗਲੇ ਹਫ਼ਤੇ ਤੁਹਾਡੀ ਤੇ ਸਾਡੀ ਹੋਵੇਗੀ ਮੁਲਾਕਾਤ। ਬਹੁਤ ਮਿਹਰਬਾਨੀ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।